सतनाम साधन पाद दूसरा अध्याय पहले अध्याय स्वभाविक शुद्ध चित वाले साधकों वास्ते योग का स्वरूप उसके भेद उसका फल संप्रज्ञात असंप्रज्ञात समाधि बारे वर्णन किया है। योग के जड़े मुख उपा अभ्यास बराग ईश्वर प्रणिधान ऐसे जड़े साधन उन्होंने वर्णन किया है, परंतु उसके जड़े स्वभाविक शुद्ध अंतकरण वाले योगी वह ही लाभ प्राप्त कर सकते हैं और जिहड़े सधारण साधकों वास्ते दूसरे साधन पाद दा आरंभ करदे हन कि इस विच प्रथम क्रिया योग भी दस्या है। छेती शुद्धि दा सरल उपा क्रिया योग कहा जाता है। तपा स्वै अध्याय ईश्वर परनिधानानी क्रिया योग सूत्र का प्रताप स्वै अध्याय का मतलब हुंदा रोज चंगे ग्रंथ पढ़ने नितनेम नाल ईश्वर परनिधान ते ईश्वर दे योग क्रिया करनी ईश्वर की प्रसन्नता लेनी ईश्वर परनिधान क्रिया जिहड़ी है योग मार्ग च प्रवृत्त होने वास्ते पहला शरीर प्राण इंद्रिया मन तप आदि क्रिया से इन्हां नूं अपने योग बनाना चाहिदा। फिर जैसे सर्दी गर्मी भुख प्यास सुख दुख हरक शोक आदि जितने भी दवांद है इन्हां दी अवस्था बिना बखशेप जड़े है योग मार्ग दे विच ते और योग मार्ग विच तामसी तप जिन्हां शरीर नूं पीड़ा इंद्रियां बकार चित दुखी होवे ये नहीं करना चाहिए। ते श्री पतंजलि मां ने सब ते पहलां तप रूप साधन दा उपदेश दिता है। पहला तप है जिस तरह कहिंदे धातु अग्नि तपाउण नाल शुद्ध हो जाती है इसे तरह शरीरक मानसिक वाचक जिहड़े तप है इन्हां दे नाल अंतशकरण वी शुद्ध हो जाता है। शरीरक तप यह है शीत उष्ण इहदे च कोई खेद ना होना समय कूल प्राणी मात्र की सेवा परोपकार करना शरीर ते पोषण लई आहार प्राप्त हो उहदे च संतुष्ट रहना उपवास वर्त आदि करना। मानसिक तप है हिंसात्मक जिहड़ियां भैड़ियां भावना नूं त्याग के शुद्ध विचारों नूं मन विच धारण करना। वाचस तप है सत क्रिया भाषण ते होरां दा सन्मान करना बाणी नाल कौड़ा शब्द ना बोलना और बिरथा ना बोलना मौन वर्त धारण करना। तीसरा स्वै अध्याय वेद शास्त्र उपनिष्ठ अध्यात्म संबंधी विवेक ज्ञान पैदा करने वाले शास्त्रों का प्रश्न पाठन मनन करना शास्त्रों दे विच लिखे निंदित कर्म त्यागना शुभ कर्म करने ओंकार अथवा गायत्री का जप करना। तीसरा फिर ईश्वर परनिधान मन वाणी कर्म तो ईश्वर की भगति नाम रूप गुण लीला प्रभाव आदि का श्रवण कीर्तन मनन करके सब व्यक्तियों ईश्वर नू ईश्वर परनिधान मैंने अर्पण कर देना। दे इंद्रियां मन अंतिश्करण प्राण ते एवं ਗੁਣਾਂ ਨਾਲ ਹੋਣ ਵਾਲੇ ਜਿਹੜੇ ਕਰਮ ਦਸਾਂ ਪ੍ਰਣਾਮ ਬਾਹਰ ਔਰ ਅਭਿਆਂਤਰ ਜਿਹੜੇ ਜੀਵਨ ਈਸ਼ਵਰ ਦੇ ਸਮਰਪਿਤ ਕਰ ਦੇਣਾ। ਈਸ਼ਵਰ ਕੀ ਕਹਿੰਦੇ? ਵਿਸ਼ੇਸ਼ ਅਰਥ ਓਂਕਾਰ ਦਾ ਅਰਥ ਦੀ ਭਾਵਨਾ ਜਿਹੜੀ ਹੈ ਸਹਿਤ ਮਾਨਸਿਕ ਜਪ ਕਰਨਾ ਔਰ ਸਭੀ ਈਸ਼ਵਰ ਪ੍ਰਣੀਦਾਨ ਉਪਾਸ਼ਨਾ ਕੇ ਅੰਗ ਹੈ। ਜਦ ਵੀ ਕਹਿੰਦੇ ਉਪਰੋਕਤ ਤਪ ਸਵੈ ਧਿਆਏ ਈਸ਼ਵਰ ਪ੍ਰਣੀਦਾਨ ਯੋਗ ਦੇ ਜਿਹੜੇ ਅੱਠ ਅੰਗ ਇਹਦੇ ਵਿੱਚ ਆ ਜਾਂਦੇ ਆ, ਜਿਨ੍ਹਾਂ ਦਾ ਵਰਣਨ ਅੱਗੇ ਕੀਤਾ ਜਾਏਗਾ, ਪਰੰਤੂ ਇਹਨਾਂ ਦਾ ਵਿਸ਼ੇਸ਼ ਮਹੱਤਵ ਹੋਣੇ ਸੇ ਕਿਰਿਆ ਯੋਗ ਕੇ ਨਾਮ ਸੇ ਅਲੱਗ ਅਲੱਗ ਵਰਣਨ ਕੀਤਾ ਹੈ। ਕਿਰਿਆ ਯੋਗ ਕੇ ਫਲ ਨੂੰ ਅਗਲੇ ਸੂਤਰ ਦੱਸਣਗੇ। ਸਮਾਧੀ ਭਾਵਨਾ ਅਰਥਾ ਕਲੇਸ਼ ਔਰ ਤਨ ਕਰਨਾਰਥਸਟ ਕਿਰਿਆ ਯੋਗ ਸਮਾਧੀ ਦੀ ਭਾਵਨਾ ਕਰਨੇ ਵਾਲਾ ਔਰ ਅਵਿਦਿਆ ਕਲੇਸ਼ੋਂ ਕੋ ਖੀਣ ਕਰਨੇ ਵਾਲਾ। ਤੇ ਇਸ ਵਾਸਤੇ ਇਹਦੇ ਲਈ ਫਿਰ ਜ਼ਰੂਰੀ ਹੈ ਕਿ ਆਹਾਰ ਦੀ ਸ਼ੁੱਧੀ ਅਤੇ ਵਿਹਾਰ ਦੀ ਸ਼ੁੱਧੀ ਅਤੇ ਆਚਾਰ ਦੀ ਸ਼ੁੱਧੀ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ। ਸਮਾਧੀ ਭਾਵਨਾ ਅਰਥਾ ਸਮਾਧੀ ਦੀ ਭਾਵਨਾ, ਸਮਾਧੀ ਦਾ ਚਿੱਤ ਵਿੱਚ ਪੁਨਾ ਪੁਨਾ ਨਿਵੇਸ਼ ਪ੍ਰਵੇਸ਼ ਵਾਸਤੇ ਕਲੇਸ਼ ਤਨੂ ਕਰਨ ਅਰਥਾ ਔਰ ਕਲੇਸ਼ ਨੂੰ ਤਨੂ ਕਰਨ ਮੈਨੇ ਦੁਬਲੇ ਕਰਨੇ ਕੇ ਵਾਸਤੇ ਸੂਕਸ਼ਮ ਕਰਨ ਸਾ ਹੀ ਕਿਰਿਆ ਯੋਗਾ। ਸੋ ਇਹ ਉਪਰਯੁਕਤ ਕਿਰਿਆ ਯੋਗ ਕਥਨ ਕੀਤਾ ਹੈ। ਸੋ ਇਸ ਵਾਸਤੇ ਕਹਿੰਦੇ ਕਿਰਿਆ ਯੋਗ ਸੇ ਚਿੱਤ ਜਿਹੜਾ ਸ਼ੁੱਧ ਹੋ ਕੇ ਸਮਾਧੀ ਪ੍ਰਾਪਤ ਕਰਨੇ ਯੋਗ ਹੋ ਜਾਂਦਾ, ਕਿਉਂਕਿ ਚਿੱਤ ਭੂਮੀ ਦੇ ਵਿੱਚ ਅਨਾਦੀ ਕਾਲ ਪਏ ਹੋਏ ਅਵਿਦਿਆ ਆਦਿਕ ਕਲੇਸ਼ੋਂ ਦੇ ਜਿਹੜੇ ਸੰਸਕਾਰ ਆ ਇਹ ਬੀਜ ਰੂਪ ਵਿੱਚ ਸਥਿਤ ਰਹਿੰਦੇ ਆ। ਫਿਰ ਕਹਿੰਦੇ ਉਹਨੂੰ ਕੁਛ ਸਿਥਲ ਕਰਨੇ ਕੇ ਲੀਏ ਇਹ ਸਾਧਨ ਹੈ। ਤਪ ਕਰਨੇ ਸੇ ਮਨ ਇੰਦਰੀਆਂ ਪ੍ਰਾਣ ਦੀ ਮਲਿਨਤਾ ਦੂਰ ਹੋ ਕੇ ਫਿਰ ਇਹ ਪਵਿੱਤਰ ਹੁੰਦੇ ਆ। ਸਵੈ ਅਧਿਆਇ ਸੇ ਅੰਤਾ ਕਰਨ ਚੇਤ ਜਿਹੜਾ ਬਖੇਪੋਂ ਸੇ ਜਿਹੜੀ ਚੰਚਲਤਾ ਅਵਾਰਨ ਸੇ ਸ਼ੁੱਧ ਹੋ ਕੇ ਸਮਾਧੀ ਅਸਤਿਤ ਹੋਣੇ ਯੋਗ ਹੋ ਜਾਂਦਾ। ਔਰ ਈਸ਼ਰ ਪ੍ਰਣੀਧਾਨ ਸੇ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ ਕਲੇਸ਼ਾਂ ਦੇ ਸਿਥਲ ਹੋਣੇ ਨਾਲ ਅਭਿਆਸ ਵਿਰਾਗ ਦੁਆਰਾ। ਫਿਰ ਕਰਮ ਸੇ ਸੰਪਰਗਿਆ ਸਮਾਧੀ ਦਾ ਅਲੱਗ ਹੁੰਦਾ ਹੈ। ਉੱਚੀ ਅਵਸਥਾ ਵਿਵੇਕ ਖਿਆਤੀ ਪ੍ਰਾਪਤ ਹੋਣੇ ਪਰ ਸਿਥਲ ਕੀਤੇ ਹੋਏ ਕਲੇਸ਼ੋਂ ਕੇ ਜਿਹੜੇ ਸੰਸਕਾਰ ਰੂਪ ਬੀਜ ਹੈ ਉਹ ਵੀ ਫਿਰ ਦਗਧ ਹੋ ਜਾਂਦੇ ਆ। ਚਿੱਤ ਦਾ ਭੋਗ ਜਿਹੜਾ ਅਧਿਕਾਰ ਉਹ ਵੀ ਫਿਰ ਸਮਾਪਤ ਹੋ ਜਾਂਦਾ ਔਰ ਪਰ ਵੈਰਾਗ ਹੁੰਦਾ। ਜਦੋਂ ਪਰ ਵੈਰਾਗ ਦੇ ਸੰਸਕਾਰਾਂ ਦੀ ਵਿਰਧੀ ਹੁੰਦੀ ਹੈ ਅਤੇ ਚਿੱਤ ਦੀ ਜਿਹੜੀ ਬਿਖਿਆਤੀ ਸਥਿਤੀ ਵੀ ਸਮਾਪਤ ਹੋ ਕੇ ਫਿਰ ਆਸੰਪਰਗਿਆ ਸਮਾਧੀ ਪ੍ਰਾਪਤ ਹੁੰਦੀ ਹੈ। ਅਤਾ ਕਹਿੰਦੇ ਕਿਰਿਆ ਯੋਗ ਪਰਤਮਧਾਨ ਰੂਪ ਕਰਨਾ ਅਵਸ਼ਕ ਹੈ। ਕਿਰਿਆ ਕੌਣ ਕੌਣ ਕਲੇਸ਼ ਦੂਰ ਹੁੰਦੇ ਹੁਣ ਕਲੇਸ਼ਾਂ ਦਾ ਅਗਲੇ ਸੂਤਰ ਵਿੱਚ ਵਰਣਨ ਕਰਦੇ ਹਨ। ਅਵਿਦਿਆ ਅਸਿਮਤਾ ਰਾਗ ਦਵੇਸ਼ ਅਵਿਨਿਵੇਸ਼ ਕਲੇਸ਼ਾ। ਸੂਤਰ ਦਾ ਭਾਵ ਵਿਦਿਆ ਅਸਿਮਤਾ ਔਰ ਰਾਗ ਦਵੇਸ਼ ਅਵਿਨਿਵੇਸ਼ ਇਹ ਪੰਜ ਕਲੇਸ਼ ਹੈ। ਵਿਦਿਆ ਆਦਿ ਜਿਹੜੇ ਪੰਜ ਕਲੇਸ਼ ਹੈ ਬਹੀ ਕਹਿੰਦੇ ਜੀਵ ਮਾਤਰ ਨੂੰ ਜਗਤ ਦੇ ਪ੍ਰਪੰਚਾਂ ਦੇ ਬੰਧਨ ਰੂਪ ਪੀੜਾ ਆਦਿ ਨੂੰ ਕਾਰਨ ਕਰਦੇ ਆ ਤਥਾ ਚੇਤਮੈ ਰਹਿਣ ਦੇ ਕਾਰਨ ਸੰਸਕਾਰ ਰੂਪ ਗੁਣੋਂ ਕੋ ਜਿਹੜਾ ਪ੍ਰਣਾਮ ਕੋ ਬਹੁਤ ਦ੍ਰਿੜ ਕਰਦੇ ਆ। ਅਰਥਾਤ ਕਰਮ ਫਲ ਜਾਤੀ ਆਯੂ ਭੋਗ ਰੂਪ ਕਲੇਸ਼ਾਂ ਦੇ ਕਾਰਨ ਹੈ ਅਤੇ ਮਹਾਂ ਦੁਖਦਾਈ ਹੈ। ਇਨ ਕਲੇਸ਼ੋਂ ਕੋ ਮਿਥਿਆ ਗਿਆਨ ਵਿਪਰਜਾ ਗਿਆਨ, ਭ੍ਰਾਂਤੀ ਗਿਆਨ, ਅਗਿਆਨ ਵੀ ਕਹਿੰਦੇ ਹਨ। ਸਾਂਖ ਪਰਿਭਾਸ਼ਾ ਚ ਅਵਿਦਿਆ ਕੋ ਤਪ, ਅਸਿਮਤਾ ਕੋ ਮੋਹ, ਰਾਗ ਕੋ ਮਹਾਮੋਹ, ਦਵੈਸ਼ ਕੋ ਤਾਮਿਸ਼ਰ, ਅਵਿਨਿਵੇਸ਼ ਕੋ ਅੰਧਤ ਮਿਸ਼ਰ ਕਹਿੰਦੇ ਹਨ। ਇਹ ਪੰਜ ਮਿਥਿਆ ਗਿਆਨ ਹੈ, ਕਿਉਂਕਿ ਉਨ ਸਭ ਦਾ ਕਾਰਨ ਅਵਿਦਿਆ ਹੈ। ਅਵਿਦਿਆ ਸਾਰੇ ਕਲੇਸ਼ਾਂ ਦਾ ਮੂਲ ਕਾਰਨ ਹੈ, ਇਹੀ ਦੱਸਦੇ ਹੈ। ਫਿਰ ਅੱਗੇ ਅਵਿਦਿਆ ਬਾਰੇ ਦੱਸਣਗੇ। ਅਵਿਦਿਆ ਖੇਤਰਮ, ਅਵਿਦਿਆ ਖੇਤਰ ਅਰਥਾਤ ਉਤਪਤੀ ਦੀ ਭੂਮੀ ਹੈ। ਉਤਰੇ ਸ਼ਾਮ, ਹਾਂਜੀ, ਅਗਲੋਂ ਕੀ ਅਸਿਮਤਾ ਦੀ, ਔਰ ਪਰ ਸੁਪਤ ਤਨੂੰ ਬਿਸ਼ਨ ਉਦਾਹਰ ਨਾਮ, ਜੋ ਕਹਿੰਦੇ ਪਰ ਸੁਪਤ ਤਨੂੰ ਬਿਸ਼ਨ ਔਰ ਉਦਾਰ ਅਵਸਥਾ ਮੇ ਰਹਿਤੇ ਹੈ। ਪਰਸੁਨ ਤਨੂੰ ਬਿਸ਼ਨ ਔਰ ਉਦਾਰ ਅਵਸਥਾ ਵਾਲੇ ਅਸਿਮਤਾ ਦੀ ਕਲੇਸ਼ ਅਵਿਦਿਆ ਖੇਤਰ ਹੈ। ਜਿਸ ਤਰ੍ਹਾਂ ਕਹਿੰਦੇ ਭੂਮੀ ਮੈਂ ਰਹਿ ਕਰ ਹੀ ਬੀਜ ਉਤਪੰਨ ਹੁੰਦੇ ਹੈ, ਇਸ ਤਰ੍ਹਾਂ ਅਵਿਦਿਆ ਕੇ ਖੇਤਰ ਮੈਂ ਰਹਿ ਕਰ ਸਾਰੇ ਕਲੇਸ਼ ਬੰਧਨ ਰੂਪੀ ਫਲ ਦਿੰਦੇ ਹੈ। ਅਵਿਦਿਆ ਹੀ ਸਾਰਿਆਂ ਦਾ ਮੂਲ ਕਾਰਨ ਹੈ। ਇਹ ਕਲੇਸ਼ ਚਾਰ ਅਵਸਥਾ 'ਚ ਰਹਿੰਦੇ ਹੈ। ਪਰ ਸੁਪ ਜਿਹੜੇ ਕਲੇਸ਼ ਚਿੱਤ ਭੂਮੀ ਅਵਸਥਿਤ ਹੈ, ਪਰ ਅਭੀ ਜਾਗੇ ਨਹੀਂ, ਕਿੰਤੂ ਆਪਣੇ ਵਿਸ਼ ਆਦੀ ਕੇ ਅਭਾਵ ਕਾਲ ਮੈਂ ਆਪਣੇ ਕਾਰਜੋਂ ਮੈਂ ਹਾਂਜੀ ਆਰੰਭ ਨਹੀਂ ਕਰ ਸਕਦੇ। ਇਹ ਜਿਹੜੇ ਇਹ ਪਰਸੁਪਤ ਕਹਲਾਤੇ ਹੈ। ਜਿਸ ਪ੍ਰਕਾਰ ਬਾਲ ਅਵਸਥਾ ਮੈਂ ਵਿਸ਼ੇ ਭੋਗ ਕੀ ਵਾਸ਼ਨਾ ਬੀਜ ਰੂਪ ਮੈਂ ਦੱਬੀ ਰਹਿੰਦੀ ਹੈ, ਜਵਾਨ ਹੋਣੀ ਪਰ ਜਾਗਰਤ ਹੋ ਕੇ ਆਪਣਾ ਫਲ ਦਿਖਲਾਤੀ ਹੈ। ਤੁਹਾਨੂੰ ਵੇਹ ਕਲੇਸ਼ ਜਿਹੜੇ ਹੈ ਪ੍ਰਤੱਖ ਭਾਵਨਾ ਦੁਆਰਾ ਅਥਵਾ ਕਿਰਿਆ ਯੋਗ ਆਦਿ ਸੇ ਸਿਥਲ ਕਰ ਦੀਏ ਗਏ ਹਨ। ਇਸ ਕਾਰਨ ਸੇ ਬੇਸ਼ੇ ਕੇ ਹੁੰਦੇ ਹੋਏ ਵੀ ਆਪਣੇ ਕਾਰਜ ਆਰੰਭ ਕਰਨ ਵਿੱਚ ਸਮਰੱਥ ਨਹੀਂ ਹੁੰਦੇ, ਸ਼ਾਂਤ ਰਹਿੰਦੇ ਹਨ, ਪਰੰਤੂ ਇਨਕੀ ਵਾਸ਼ਨਾ ਸੂਨ ਵਿੱਚ ਚਿਤਮੈਂ ਬਣੀ ਰਹਿੰਦੀ ਹੈ। ਤੇ ਨਿਮਨ ਪ੍ਰਕਾਰ ਇਹਨੂੰ ਕੋਈ ਸ਼ਿਥਲ ਤਨੂੰ ਕੀਤਾ ਜਾਂਦਾ। ਯਥਾਰਥ ਗਿਆਨ ਅਭਿਆਸ ਵਿਦਿਆ ਕੋ, ਭੇਦ ਦਰਸ਼ਨ ਕੇ ਅਭਿਆਸ ਸੇ ਅਸਿਮਤਾ, ਮਧਿਆਸਥ ਰਹਿਣ ਕੇ ਵਿਚਾਰ ਸੇ ਰਾਗ ਦਵੈਸ਼ ਕੋ, ਮਮਤਾ ਕੇ ਤਿਆਗ ਸੇ ਅਭਿਨਿਵੇਸ਼ ਕਲੇਸ਼ ਕੋ ਤਨੂੰ ਸਿਥਲ ਕੀਆ ਜਾਤਾ ਹੈ। ਤਹ ਧਾਰਣਾ ਧਿਆਨ ਔਰ ਸਮਾਧੀ ਦੁਆਰਾ ਵਿਦਿਆ ਅਸਿਮਤਾ ਦੀ ਸਾਰੇ ਕਲੇਸ਼ ਤਨੂੰ ਕੀਏ ਜਾਤੇ ਹਨ। ਬਿਸ਼ਨ ਬਿਸ਼ਨ ਕਲੇਸ਼ੋਂ ਕੀ ਇਹ ਅਵਸਥਾ, ਜਿਸ ਮੈਂ ਕਲੇਸ਼ ਕਿਸੇ ਦੂਸਰੇ ਬਲਵਾਨ ਕਲੇਸ਼ ਦੱਬੇ ਹੋਏ ਸ਼ਕਤੀ ਰੂਪ ਮੈਂ ਰਹਿੰਦੇ ਹਨ, ਉਸ ਕੇ ਅਭਾਵ ਵਰਤਮਾਨ ਹੋ ਜਾਂਦੇ। ਜੈਸੇ ਦਵੈਸ਼ ਅਵਸਥਾ ਮੈਂ ਰਾਗ ਛਿਪਾ ਰਹਿੰਦਾ, ਰਾਗ ਅਵਸਥਾ ਮੈਂ ਦਵੈਸ਼। ਸੋ ਫਿਰ ਕਹਿੰਦੇ ਹੈ ਉਦਾਰ ਕਲੇਸ਼ੋਂ ਕੀ ਵਹਿ ਅਵਸਥਾ, ਜੋ ਆਪਣੇ ਸਾਹਿਬ ਵਿਸ਼ਨੂੰ ਪਾ ਕੇ ਆਪਣੇ ਕਾਰਜ ਮੈਂ ਪ੍ਰਵਿਰਤ ਹੋ ਰਹੇ, ਐਸੇ ਵਿਉਥਨ ਅਵਸਥਾ ਮੈਂ ਸਧਾਰਨ ਮਨੁਸ਼ੋ ਮੈਂ ਹੁੰਦੇ ਹਨ। ਸੋ ਇਸ ਕਰਕੇ ਫਿਰ ਕਹਿੰਦੇ ਹੈ ਪਰ ਸੁਪਤ ਤਨੂ ਬਿਸ਼ਨ ਔਰ ਉਦਾਰ, ਇਨ ਚਾਰ ਪ੍ਰਕਾਰ ਦੇ ਅਸਿਮਤਾ ਕਲੇਸ਼ੋਂ ਕਾ ਉਦਗਮ ਸਥਾਨ ਵਿਦਿਆ ਹੈ, ਪੈਦੇ ਹੋਣ ਦਾ ਸਥਾਨ। ਪਹਿਲਾ ਪਰਸੁਪਤ ਕਲੇਸ਼ ਹੈ ਕਿ ਚਿਤ ਭੂਮੀ ਮੈਂ ਵਿਦਵਾਨ ਰਹਿਤੇ ਹੋਏ ਆਪਣਾ ਕਾਰਜ ਨਹੀਂ ਕਰਦੇ, ਜੈਸੇ ਮਨੁੱਖ ਕੇ ਬਾਲਕਪਨ ਮੈਂ ਵਿਸ਼ੇ ਭੋਗੀ ਵਾਸ਼ਨਾ ਬੀਜ ਰੂਪ ਮੈਂ ਸਥਿਤ ਹੋਣੇ ਪਰ ਵੀ ਦੱਬੀ ਰਹਿਤੀ ਹੈ, ਜੋ ਅਵਸਥਾ ਜਾਗਰਤ ਹੋ ਕੇ ਆਪਣਾ ਕੰਮ ਕਰਤੀ ਹੈ। ਪਰਲੇ ਕਾਲ ਮੈਂ ਤਥਾ ਸੁਸ਼ੁਪਤੀ ਅਵਸਥਾ ਹੈ, ਚਾਰੋਂ ਹੀ ਕਲੇਸ਼ ਕੀ ਪਰਸੁਪਤ ਅਵਸਥਾ ਰਹਿਤੀ ਹੈ। ਦੂਜਾ ਤਨੂੰ ਜਿਹਨੂੰ ਕੋ ਕਿਰਿਆ ਯੋਗ ਸੇ ਸ਼ਕਤੀਹੀਨ ਕਰ ਦਿਆ ਜਾਂਦਾ ਹੈ, ਪਰੰਤੂ ਇਸ ਕੀ ਵਾਸ਼ਨ ਬੀਜ ਰੂਪ ਮੈਂ ਚਿਤ ਮੈਂ ਮੌਜੂਦ ਹੈ, ਕੰਮ ਕਰਨੇ ਮੈਂ ਅਸਮਰਥ ਹੋ ਕਰ ਸ਼ਾਂਤ ਰਹਿਤੇ। ਇਨ ਕਲੇਸ਼ੋਂ ਕੋ ਤਨੂ ਅਵਸਥਾ ਮੈਂ ਲਿਆਉਣੇ ਕੇ ਲੀਏ ਧਾਰਨਾ ਧਿਆਨ ਮਮਤਾ ਕਾ ਤਿਆਗ ਯਥਾਰਥ ਗਿਆਨ ਆਦਿ ਬਹੁਤ ਜ਼ਰੂਰੀ ਹੈ। ਤੀਜਾ ਬਿਸ਼ਨ ਕਿਸੀ ਕਲੇਸ਼ ਕੋ ਉਦਾਰ ਅਥਵਾ ਬਲਵਾਨ ਹੋਣੇ ਪਰ ਦੂਸਰਾ ਕਲੇਸ਼ ਦੱਬ ਜਾਤਾ, ਜੈਸੇ ਰਾਗ ਕੀ ਉਦਾਰ ਅਵਸਥਾ ਮੈਂ ਛਣ ਮੈਂ ਦਵੈਸ਼ ਦੱਬ ਜਾਤਾ ਹੈ, ਦਵੈਸ਼ ਕੀ ਉਦਾਰ ਅਵਸਥਾ ਮੈਂ ਛਣ ਮੈਂ ਰਾਗ ਦੱਬ ਜਾਤਾ ਹੈ, ਵਹਿ ਉਨਕੀ ਬਿਸ਼ਨ ਅਵਸਥਾ ਹੈ। ਉਦਾਰ ਜਬ ਕਲੇਸ਼ ਆਪਣੇ ਸਹਾਇਕ ਵਿਸ਼ੇ ਕੋ ਪਾ ਕੇ ਆਪਣਾ ਕੰਮ ਅੱਛੀ ਤਰ੍ਹਾਂ ਕਰ ਰਹੇ ਹਨ, ਵਹਿ ਉਦਾਰ ਅਵਸਥਾ ਹੈ। ਜੈਸੇ ਸਧਾਰਨ ਮਨੁੱਖ ਕੀ ਵਿਉਤਥਾਨ ਅਵਸਥਾ ਮੈਂ ਹੁੰਦੇ ਹਨ। ਪੰਜ ਕਲੇਸ਼ੋਂ ਮੈਂ ਸੇ ਅਸਿਮਤਾ ਆਦਿ ਚਾਰ ਕਲੇਸ਼ੋਂ ਕੇ ਹੀ ਪਰਸੁਪਤ ਆਦਿ ਚਾਰ ਅਵਸਥਾ ਭੇਦ ਹੁੰਦੇ ਹਨ, ਅਵਿਦਿਆ ਕੇ ਨਹੀਂ, ਕਿਉਂਕਿ ਵਹਿ ਅਨਚਾਰੋਂ ਕੀ ਜਨਨੀ ਹੈ। ਅਵਿਦਿਆ ਕੇ ਨਾਸ਼ ਹੋਣੇ ਸੇ ਸਭ ਕਾ ਸਮੂਲ ਨਾਸ਼ ਹੋ ਜਾਂਦਾ ਹੈ। ਅਵਿਦਿਆ ਕੋ ਸਰਵ ਕਲੇਸ਼ੋਂ ਕੀ ਜਨਨੀ ਬਦਲਾ ਕਰ ਅਬ ਉਨਕਾ ਸਰੂਪ ਦੱਸਦੇ ਹਨ। ਅਨਿਤ ਸ਼ੁੱਧ, ਅਨਿਤ ਅਸ਼ੁੱਧੀ ਦੁੱਖ ਅਨਾਤਮ ਸੁ ਔਰ ਅਨਿਤ ਅਪਵਿੱਤਰ ਦੁੱਖ ਔਰ ਅਨਾਤਮ ਜੜ ਮੈਂ ਕ੍ਰਮ ਸੇ ਨਿਤ ਸ਼ੁਚੀ ਸੁਖ ਆਤਮ ਖਿਆਤੀ ਨਿਤ ਪਵਿੱਤਰ ਸੁਖ ਔਰ ਆਤਮ ਭਾਵ ਅਰਥਾਤ ਚੇਤਨਾ ਕਾ ਗਿਆਤ ਅਵਿਦਿਆ ਅਵਿਦਿਆ ਹੈ। ਔਰ ਫਿਰ ਕਹਿੰਦੇ ਇਹਦਾ ਨਾਂ ਅਵਿਦਿਆ ਆ। ਅਨਿਤ ਨਸ਼ਵਰ ਸੇ ਨਿਤ ਅਪਵਿੱਤਰ ਸੇ ਪਵਿੱਤਰ ਦੁੱਖ ਮੈਂ ਸੁਖ ਤਥਾ ਅਨਾਤਮਾ ਮੈਂ ਆਤਮ ਬੁੱਧੀ ਜਾਂ ਆਤਮ ਭਾਵ ਕੀ ਅਨੁਭੂਤੀ ਅਵਿਦਿਆ ਹੈ। ਅਵਿਦਿਆ ਦਾ ਦੂਸਰਾ ਨਾਮ ਵਿਪਰਜੇ ਗਿਆਨ ਹੈ, ਅਰਥਾਤ ਜਿਸ ਮੈਂ ਜੋ ਧਰਮ ਨਹੀਂ ਉਸ ਕੋ ਮਾਨ ਲੈਣਾ। ਅਵਿਦਿਆ ਕੇ ਚਾਰ ਭੇਦ ਹਨ। ਅਨਿਤ ਮੈਂ ਨਿਤ ਕਾ ਗਿਆਨ ਹੋਣਾ, ਇਸ ਲੋਕ ਪਰਲੋਕ ਕੀ ਸੰਪਤੀ ਵੈਭਵ ਵਿਭੂਤੀ ਭੋਗ ਸਰੀਰ ਆਦਿ ਨਾਸ਼ਵਨ ਅਨਿਤ ਹੈ, ਜੇ ਸਭੀ ਮਨੁੱਖ ਜਾਣਦੇ ਹੈ ਪਰੰਤੂ ਅਵਿਦਿਆ ਸੇ ਨਿਤ ਦੀ ਕਲਪਨਾ ਕਰਦੇ ਹਨ। ਦੂਸਰਾ ਅਪਵਿੱਤਰ ਮੈਂ ਪਵਿੱਤਰ ਮੰਨਣਾ, ਇਸਤਰੀ ਕੇ ਹਾੜ ਮਾਸ ਮੱਝਾਂ ਮਲ ਮੂਤਰ ਆਦਿ ਪਰਤਹ ਦੇਖਦੇ ਹੋਏ ਵੀ ਇਸ ਕੋ ਪਵਿੱਤਰ ਮੰਨਣਾ, ਚੋਰੀ ਹਿੰਸਾ ਆਦਿ ਸੇ ਕਮਾਇਆ ਹੋਇਆ ਅਪਵਿੱਤਰ ਧਨ ਪਵਿੱਤਰ ਮੰਨਣਾ, ਅਧਰਮ ਹਿੰਸਾ ਪਾਪ ਅਨਿਆਇ ਸੇ ਰੰਗਾ ਹੁਆ ਅੰਤਾ ਕਰਨ ਅਪਵਿੱਤਰ ਹੋਣੇ ਸੇ ਵੀ ਪਵਿੱਤਰ ਮੰਨਣਾ। ਤੀਸਰਾ ਦੁੱਖ ਮੈਂ ਸੁੱਖ ਕਾ ਗਿਆਨ, ਸੰਸਾਰ ਕੇ ਸਭ ਵਿਸ਼ੇ ਦੁਖਦਾਈ ਜਾਣਦੇ ਹੋਏ ਵੀ ਭੋਗੋਂ ਕੋ ਸੁਖਦਾਇਕ ਸਮਝ ਕਰ ਉਸ ਮੈਂ ਅਸਖਤ ਰਹਿਣਾ। ਚੌਥਾ ਅਨਾਤਮਾ ਮੈਂ ਆਤਮਾ ਕਾ ਭਾਵ ਹੋਣਾ, ਸਰੀਰ ਇੰਦਰੀਏ ਚਿੱਤ ਜਾੜਿਆ ਔਰ ਆਤਮਾ ਸੇ ਭਿੰਨਿਆ, ਪਰੰਤੂ ਮਨੁੱਖ ਵਿਦਿਆ ਸੇ ਇਹੀ ਕੋ ਆਪਣਾ ਸਰੂਪ ਮੰਨ ਰਿਹਾ ਹੈ। ਆਤਮਾ ਨਿਤ ਚੇਤਨ ਹੈ, ਇਹ ਜਾਣਦੇ ਹੋਏ ਵੀ ਅਨਾਤਮਾ ਮੈਂ ਆਤਮ ਭਾਵ ਮਾਨ ਲੈਂਦਾ ਹੈ। ਇਸ ਵਿਦਿਆ ਕੇ ਸੰਸਾਰਿਕ ਸੰਬੰਧ ਸੇ ਚੇਤ ਔਰ ਆਤਮਾ ਕਾ ਵਿਵੇਕ ਉਲਟਾ ਹੋ ਜਾਂਦਾ ਹੈ, ਜਿਸੇ ਜੜ ਚਿੱਤ ਮੈਂ ਆਤਮਾ ਕਾ ਭਾਵ ਹੋਣੇ ਲੱਗਦਾ ਹੈ, ਇਸੀ ਸੇ ਅਸੀਮਤਾ ਕਲੇਸ਼ ਉਤਪੰਨ ਹੋ ਜਾਂਦਾ ਹੈ। ਉਸ ਕਾ ਸਰੂਪ ਅਗਲੇ ਸੂਤਰ ਮੈਂ ਕਹਿੰਦੇ ਹਨ। ਛੇਵਾਂ ਸੂਤਰ ਹੈ ਦ੍ਰਿਗ ਦਰਸ਼ਨ, ਦ੍ਰਿਗ ਦਰਸ਼ਨ ਸ਼ਕਤਿਓ, ਦ੍ਰਿਗ ਸ਼ਕਤੀ ਔਰ ਦਰਸ਼ਨ ਸ਼ਕਤੀ ਕਾ ਏਕ ਆਤਮਾ ਏਵ ਏਕ ਰੂਪ ਜੈਸਾ ਭਾਨ ਹੋਣਾ ਅਸੀਮਤਾ ਅਸੀਮਤਾ ਕਲੇਸ਼ ਹੈ। ਤੇ ਕਹਿੰਦੇ ਦ੍ਰਿਗ ਸ਼ਕਤੀ ਔਰ ਦਰਸ਼ਨ ਸ਼ਕਤੀ ਕਾ ਏਕ ਸਰੂਪ ਜਿਹਾ ਮਾਨ ਭਾਨ ਹੋਣਾ ਅਸੀਮਤਾ ਕਲੇਸ਼ ਹੈ। ਪੁਰਸ਼ ਦ੍ਰਸ਼ਟਾ ਚਿੱਤ ਦਿਖਾਉਣੇ ਵਾਲਾ ਉਸਕਾ ਇੱਕ ਕਾਰਨ ਹੈ। ਪੁਰਸ਼ ਚੇਤਨ ਹੈ, ਚਿੱਤ ਜੜ ਹੈ, ਪੁਰਸ਼ ਕਿਰਿਆ ਰਿਹਾ ਤੇ ਚਿੱਤ ਜਿਹੜਾ ਪਰਸਵ ਧਰਮੀ ਅਰਥਾਤ ਕਿਰਿਆ ਵਾਲਾ, ਪੁਰਸ਼ ਕੇਵਲ ਹੈ, ਚਿੱਤ ਤ੍ਰਿਗੁਣਮੈ ਹੈ, ਪੁਰਸ਼ ਅਪ੍ਰਣਾਮੀ ਹੈ, ਚਿੱਤ ਪ੍ਰਣਾਮਸ਼ੀਲ ਹੈ, ਪੁਰਸ਼ ਸਵਾਮੀ ਹੈ, ਚਿੱਤ ਉਸਕੀ ਹਾਂਜੀ ਤੁਮ ਮਿਲਕੀਅਤ ਹੈ। ਇਸ ਪ੍ਰਕਾਰ ਦੋਨੋਂ ਅਤਿਅੰਤ ਭਿੰਨ ਹੈ, ਪਰ ਵਿਦਿਆ ਦੇ ਕਾਰਨ ਦੋਨੋਂ ਮੈਂ ਭੇਦ ਪ੍ਰਤੀਤੀ ਜਾਂਦੀ ਜਾਤੀ ਰਹਿਤੀ ਹੈ, ਜੈਸਾ ਕਿ ਹਾਂਜੀ ਤੇ ਉਹਨਾਂ ਨੇ ਕਿਹਾ ਹੈ। ਦ੍ਰਿਗ ਸ਼ਕਤੀ ਔਰ ਦਰਸ਼ਨ ਸ਼ਕਤੀ ਇਨ ਦੋਨੋਂ ਕਾ ਏਕ ਰੂਪ ਕੀ ਭਾਂਤੀ ਅਨੁਭੂਤੀ ਹੋਣਾ ਅਸਿਮਤਾ। ਪੁਰਸ਼ ਦੇਖਣੇ ਵਾਲਾ ਦ੍ਰਿਗ ਸ਼ਕਤੀ ਹੈ ਅਰਥਾਤ ਦ੍ਰਸ਼ਟਾ ਹੈ, ਬੁੱਧੀ ਜਾਂ ਚਿੱਤ ਦਰਸ਼ਨ ਸ਼ਕਤੀ ਦਿਖਾਉਣੇ ਵਾਲਾ ਹੈ। ਪੁਰਸ਼ ਚੇਤਨ ਚਿੱਤ ਜੜ ਹੈ, ਪੁਰਸ਼ ਕਿਰਿਆ ਰਿਹਾ ਤਿਆ ਚਿੱਤ ਕਿਰਿਆ ਵਾਲਾ, ਪੁਰਸ਼ ਸਤ ਰਾਜ ਤਮ ਤਿੰਨੋਂ ਗੁਣੋਂ ਸੇ ਰਹਿਤ ਹੈ, ਚਿੱਤ ਤਿੰਨੋਂ ਗੁਣੋਂ ਸੇ ਯੁਗਤ ਹੈ, ਪੁਰਸ਼ ਸਵਾਮੀ ਚਿੱਤ ਸੇਵਕ ਹੈ, ਪੁਰਸ਼ ਅਪ੍ਰਣਾਮੀ ਚਿੱਤ ਪ੍ਰਣਾਮੀ ਹੈ, इस प्रकार ये दोनों भिन्न भिन्न होने पर भी अविद्या के कारण दोनों में भेद ज्ञानी होता, यही असीमता क्लेश है। इसी की हृदय ग्रंथ इसी नु हृदय ग्रंथी कहते हैं। वेख्याति होने पर असीमता क्लेश शिथिल हो जाते हैं और हृदय ग्रंथी मिट जाती है। इस असीमता क्लेश से मन इंद्रियां शरीर के ममत्व आत्म भाव पैदा हो जाता है। उसके सुख साधन वस्तुओं में राग उत्पन्न हो जाता। राग का लक्षण अगले सूत्र च दसते हैं। अगले सूत्र च दस रहे हैं सुख अनुशयी राघा कहते। जरा सुख भोग के पीछे जो चित्त में उसके भोग की इच्छा रहती है वह राग है। असीमता क्लेश से शरीर इंद्रियां मन में आत्मा का अपास होने से जिन वस्तुओं और विषयों से सुख की प्रतीति होती है तथा सचेत जीव को उसके स्मरण एवं साधनों से उन वस्तुओं अथवा निमित्तों में आसक्ति या अनुरक्त हो यानी उन्हें प्रेम हो जाए जहाँ एवं सुख साधनों को प्राप्त करने में इच्छा तृष्णा या लोभ पैदा हो जाता है और उसके संस्कार चित्त विच पड़ जाते हैं उसका नाम राग है। ये राग ही द्वेष का कारण है। चित्त में राग के जड़े संस्कार है जम जाने पर जिन वस्तुओं से सुख के साधन में विघ्न पैदा है उससे द्वेष पैदा हुंदी है। अगले को द्वेष का लक्षण कहते हैं दुखा अनुशयो द्वेषा। दुख के अनुभव से पश्चात किरणात्मक भावना द्वेष है। व्याख्या यह है किसी प्रतिकूल पदार्थ में मनुख की जब कभी दुख की प्रतीति होने पर उसके निमित्तों या साधन से घृणा हो जाती है एवं क्रोध हो जाता है। उसके संस्कार चित्त में पड़ जाते हैं वह द्वेष कहलाता है। यह द्वेषात्म क्लेश दुख अनुभूति के पश्चात होता है अतः इसे दुख के पीछे न रहने वाला मानते हैं। अगले सूत्र अभिनिवेश क्लेश का वर्णन करते हैं। स्वैरसवाही विदेशो अपि तथा रूढ़ो अभिनिवेशा। जो कहते जो परंपरागत स्वभाव से चला आ रहा है जो मूढ़ों की पंक्ति विद्वानों में भी देखा जाता है वह मरण भय रूप क्लेश अभिनिवेश है। व्याख्या है यह मरने का डर रूप क्लेश सभी जीवों में हमेशा से चले आ रहा और सभी छोटे बड़े जीव ये चाहते हैं कि संसार में मैं कभी न मरूं। यह सोचकर अपनी रक्षा के उपाय करते हैं। ये मरण पै मूर्ख के समान ही विद्वानों में भी हुंदा है। ऐसे जे सिद्ध हुंदा कि यह जीव पूर्व काल में मृत्यु पै का अनुभव कर चुका है अन्यथा पै नहीं होता। ऐसे पूर्वजन होना ही प्रगट हुंदा है। मृत्यु पै के जड़े संस्कार चित्त में पए हुए इन्हों को अभिनिवेश क्लेश कहते हैं। यही काम कर्मों के कारण है जिनकी वासना चित्त भूमि में बैठकर अगले जन्मों को देने वाली हुंदी है। अभिनिवेश का शब्द अर्थ यह है कि ऐसा ना हो कि मैं ना रहूं किंतु बना रहूं। शरीर विषय आदि से मेरा वियोग ना हो। क्रिया जो शिथिल किए हुए क्लेशों के नाश का उपाय अगले सूत्र विच बताते हैं। ते प्रति परसव हेया सूक्ष्म अर्थ पूर्वोक्त कहते पांच क्लेश जो क्रिया योग से सूक्ष्म अवस्था को प्राप्त हो गए हैं चित्त को अपने कारण में बलीन करने के साधन द्वारा नष्ट करने योग हैं। पहले सूत्र में दसे हुए पांच क्लेश जो क्रिया योग से सूक्ष्म और परसंख्यान विवेक्याति अग्नि से जले हुए बीज के समान हो गए हैं असंपर्क असमाधिस्थ चित्त के प्रकृति में लय होने से ਬੇ ਬੀਜ ਰੂਪ ਕਲੇਸ਼ ਵੀ ਲੀਨ ਹੋ ਕਰ ਨਸ਼ਟ ਹੋ ਜਾਂਦੇ ਹਨ। ਪ੍ਰਤੀ ਪਰਸਵ ਕੇ ਅਤਿਰਿਕਤ ਉਨ ਬਿਨਾ ਕਲੇਸ਼ੋ ਕੇ ਨੋਧ ਕੇ ਲੀਏ ਅਨ ਕਿਸੀ ਸਾਧਨ ਕੀ ਅਵਸ਼ਕਤਾ ਨਹੀਂ ਹੈ। ਚਿੱਤ ਕਾ ਆਪਣੇ ਕਾਰਨ ਮੈਂ ਲੀਨ ਹੋਣਾ ਪ੍ਰਤੀ ਪਰਸਵ ਹੈ। ਕਲੇਸ਼ੋ ਕੇ ਪੂਰਨ ਖੀਣ ਹੋਣੇ ਪਰ ਕੇਵਲ ਅਵਸਥਾ ਏਵਂ ਮੁਕਤ ਕਾ ਵਿਸ਼ੇਸ਼ ਸੁਖ ਹੁੰਦਾ ਹੈ। ਇਨ ਕਲੇਸ਼ੋ ਕੀ ਖੀਣ ਕਰਨੇ ਦਾ ਹੋਰ ਸਾਧਨ ਦੱਸਦੇ ਹਨ। ਧਿਆਨ ਹੇਆ ਤਦ ਵਿਰਤਿਆ, ਉਨ ਕਲੇਸ਼ੋ ਕੀ ਸਤੂਲ ਵਿਰਤੀ ਨੂੰ ਧਿਆਨ ਕੇ ਦੁਆਰਾ ਤਿਆਗਣੇ ਯੋਗ ਹੈ। ਸੁਖ ਦੁੱਖ ਮੋਹ ਵਾਲੀ ਜਿਹੜੀ ਸਥੂਲ ਵਿਰਤੀਆਂ ਜੋ ਕਿਰਿਆ ਯੋਗ ਸੇ ਸੂਖਮ ਨਹੀਂ ਹੋ ਪਾਈ, ਉਹਨੂੰ ਪਹਿਲੇ ਧਿਆਨ ਦੁਆਰਾ ਨਾਸ ਕਰਕੇ ਸੂਖਮ ਬਣਾ ਲੈਣਾ ਚਾਹੀਦਾ ਹੈ। ਜੈਸੇ ਵਸਤਰ ਧੋਣੇ ਸੇ ਉਨਕਾ ਸਥੂਲ ਮਲ ਸੁਗਮਤਾ ਸੇ ਸਾਫ਼ ਹੋ ਜਾਂਦਾ ਹੈ, ਕਿੰਤੂ ਸੂਤਰ ਕੇ ਅੰਤਰਗਤ ਹੂਏ ਮੈਲ ਕਾ ਨਾਸ਼ ਵਸਤਰ ਕੇ ਨਾਸ਼ ਹੋਣੇ ਪਰ ਹੀ ਹੁੰਦਾ ਹੈ ਜਾਂ ਬਹੁਤ ਉਪਾਏ ਸੇ ਦੂਰ ਹੁੰਦਾ ਹੈ। ਵੈਸੇ ਹੀ ਸਥੂਲ ਵਿਰਤੀਆਂ ਜਿਨਕਾ ਅਲਪ ਪ੍ਰਭਾਵ ਹੈ ਯਾਨੀ ਕੰਮ ਦੁਖਦਾਈ ਹੈ, ਔਰ ਸੂਕਸ਼ਮ ਵਿਰਤੀਆਂ ਜੋ ਬ੍ਰਿਹਤ ਪ੍ਰਭਾਵ ਵਾਲੀ ਮਹਾਂ ਦੁਖਦਾਈ ਹੁੰਦੀ ਹੈ, ਇਨਕਾ ਵਿਚਾਰ ਧਿਆਨ ਕੇ ਦੁਆਰਾ ਕਰਕੇ ਤਿਆਗ ਕਰੇ। ਧਾਰਨਾ ਅਭਿਆਸ ਸੇ ਕਲੇਸ਼ੋ ਕੀ ਸਥੂਲ ਵਿਰਤੀ ਦਗਧ ਬੀਜ ਕੇ ਸਮਾਨ ਹੋ ਜਾਂਦੀ ਹੈ। ਤਵੀ ਨਿਰਵੀਜ ਸਮਾਧੀ ਕੀ ਸਿੱਧੀ ਆਸਾਨੀ ਸੇ ਹੋ ਜਾਂਦੀ ਹੈ। ਨਿਰਵੀਜ ਸਮਾਧੀ ਸੇ ਕਲੇਸ਼ਾਂ ਕਾ ਭਾਵ ਆਪਣੇ ਆਪ ਹੋ ਜਾਏਗਾ। ਕਲੇਸ਼ ਹੀ ਜੀਵੋ ਕੇ ਦੁੱਖ ਕੇ ਕਾਰਨ ਹੈ, ਇਹ ਅਗਲੇ ਸੂਤਰ ਮੈਂ ਦੱਸਣਗੇ। ਕਿਉਂਕਿ ਦੁੱਖਾ ਅਨੁਸ਼ਈ ਦਵੈਸ਼ਾ, ਸੋ ਇਸ ਵਾਸਤੇ ਦੁੱਖ ਦੇ ਅਨੁ ਦੇ ਪਿੱਛੇ ਜਿਹੜੀ ਘਿਰਨਾ ਦੀ ਵਾਸ਼ਨਾ ਚੇਤੇ ਰਹਿੰਦੀ ਹੈ ਉਹ ਹੀ ਦਵੈਸ਼ ਰੂਪ ਹੈ। ਅਤੇ ਇਸੇ ਤਰ੍ਹਾਂ ਫਿਰ ਹਾਂਜੀ ਸਵੈਰਾ ਸੁਭਾਅ ਹੀ ਵਿਦੁਸ਼ੋ ਅਪੀ ਤਥਾ ਅਰੂੜੋ ਅਭਿਨਿਵੇਸ਼ਾ, ਇਹ ਅਭਿਨਿਵੇਸ਼ ਦਾ ਦਰਸ਼ਨ ਕੀਤਾ। ਅਤੇ ਪ੍ਰਤੀ ਪਰਸਵ ਹਿਆ ਸੂਕਸ਼ਮ, ਹਾਂਜੀ ਅਤੇ ਜਿਹੜਾ ਪ੍ਰਤੀ ਪਰਸਵ ਹਿਆ ਆ ਸੰਪਰਕਿਆ ਸਮਾਧੀ ਦੁਆਰਾ ਚਿੱਤ ਕੇ ਆਪਣੇ ਕਾਰਨ ਮੈਂ ਲੀਨ ਹੋਣੇ ਸੇ ਤਿਆਗਣੇ ਅਰਥਾਤ ਨਿਵਿਰਤੀ ਕਰਨੇ ਯੋਗ ਹੈ। ਸੂਕਸ਼ਮ ਕਿਰਿਆ ਯੋਗ ਸੇ ਸੂਕਸ਼ਮ ਔਰ ਪਰਸਨ ਖਿਆਨ ਵਿਵੇਕ ਜਾਤੀ ਰੂਪ ਅਗਨੀ ਸੇ ਦਗਤ ਹੋਏ ਬੀਜ, ਇਹ ਪੰਜਾਂ ਕਲੇਸ਼ਾਂ ਬਾਰੇ ਸਾਰਾ ਦੱਸ ਰਹੇ ਹਨ। ਫਿਰ ਧਿਆਨ ਹਿਆ ਤਦ ਵਿਰਤਿਆ, ਧਿਆਨ ਹਿਆ ਧਿਆਨ ਸੇ ਤਿਆਗਣੇ ਯੋਗ, ਤਦ ਵਿਰਤਿਆ ਕਲੇਸ਼ੋ ਕੀ ਸਥੂਲ ਵਿਰਤੀਆਂ ਜੋ ਕਿਰਿਆ ਯੋਗ ਦੁਆਰਾ ਹੀ ਤਨੂ ਕਰ ਦਿੱਤੀ ਜਾਂਦੀ ਹੈ, ਸੂਕਸ਼ਮ ਕੀਤੀ ਜਾਂਦੀ ਹੈ। ਕਲੇਸ਼ ਮੂਲਾ, ਕਲੇਸ਼ ਜਿਸ ਕੀ ਜੜ ਹੈ, ਐਸੀ ਕਰਮ ਆਸ਼ਾ ਕਰਮਾਂ ਦੀ ਜਿਹੜੀ ਵਾਸ਼ਨਾ, ਹਾਂਜੀ ਦ੍ਰਿਸ਼ਟਾ ਦ੍ਰਿਸ਼ਟ ਜਨਮ ਬੇਦਨੀਆ, ਵਰਤਮਾਨ ਔਰ ਆਉਣੇ ਵਾਲੇ ਜਨਮਾਂ ਦੇ ਭੋਗਣੇ ਯੋਗ ਹੈ। ਕਲੇਸ਼ ਹੀ ਜਿਸ ਕੀ ਜੜ ਹੈ, ਐਸਾ ਕਰਮ ਆਸ਼ਾ ਹਾਂਜੀ ਦ੍ਰਿਸ਼ਟ ਵਰਤਮਾਨ ਅਦ੍ਰਿਸ਼ਟ ਭਵਿੱਖ ਮੈਂ ਹੋਣੇ ਵਾਲੇ ਜਨਮ ਮੈਂ ਭੋਗਾ ਜਾਂਦਾ ਹੈ। ਉੱਪਰ ਕਹੇ ਹੋਏ ਪੰਜ ਕਲੇਸ਼ ਹੀ ਕਰਮ ਸੰਸਕਾਰੋਂ ਕੀ ਜੜ ਹੈ, ਇਸੀ ਕੋ ਕਰਮ ਆਸ਼ੇ ਕਰਮ ਵਾਸ਼ਨਾ ਕਹਿੰਦੇ। ਉਸ ਕਾ ਸਰੂਪ ਦੱਸਦੇ ਕਿ ਚਿੱਤ ਮੈਂ ਕਲੇਸ਼ ਕੇ ਸੰਸਕਾਰ ਰਹਿੰਦੇ, ਉਨਸੇ ਇਸ ਕੰਮ ਕਰਮ ਪੈਦਾ ਹੁੰਦੇ। ਰਜੋਗੁਣ ਬਿਨਾਂ ਕਿਰਿਆ ਸੰਭਵ ਹੈ, ਰਾਜਤਮ ਕਾ ਸਮਿਸ਼ਰਨ ਹੋਣੇ ਸੇ ਗਿਆਨ ਧਰਮ ਬਰਾਗ, ਐਸ਼ਵਰਜ ਕੇ ਕਾਮੋ ਮੈਂ ਏਵੰ ਜਬ ਤਮੋ ਗੁਣ ਦਾ ਕਹਿੰਦੇ ਮਿਸ਼ਰਨ ਅਧਿਕ ਹੋ ਜਾਂਦਾ ਤੋ ਅਗਿਆਨ ਅਧਰਮ ਆਦਿ ਨਿੰਦਤ ਕਰਮੋ ਮੈਂ ਪ੍ਰਵਿਰਤੀ ਹੁੰਦੀ ਹੈ। ਜਬ ਤਿੰਨੋ ਗੁਣੋਂ ਦਾ ਮਿਸ਼ਰਨ ਹੁੰਦਾ ਤਬ ਦੋਨੋਂ ਪ੍ਰਕਾਰ ਧਰਮ ਅਧਰਮ ਕੇ ਕਰਮੋ ਮੈਂ ਪ੍ਰਵਿਰਤੀ ਹੁੰਦੀ ਹੈ। ਜਿਹੀ ਕਰਮ ਸ਼ੁਭ ਅਸ਼ੁਭ ਪਾਪ ਪੌਣ ਮਿਸ਼ਰਤ ਹੁੰਦੇ ਹਨ, ਇਸ ਕੇ ਅਨੁਕੂਲ ਫਲ ਭੋਗਣੇ ਕੇ ਸੰਸਕਾਰ ਜੋ ਬੀਜ ਰੂਪ ਮੈਂ ਬਹੀ ਕਰਮ ਆਸ਼ੇ ਕਰਮ ਵਾਸ਼ਨ ਹੈ, ਪੌਣ ਕਰਮ ਆਸ਼ੇ ਦੇਵਤਾਓ ਕੇ ਸਮਾਨ ਭੋਗ ਦਿੰਦੇ ਹਨ, ਪਾਪ ਕਰਮ ਆਸ਼ੇ ਪਸ਼ੂ ਪਕਸ਼ੀ ਕੀੜ ਪਤੰਗ ਆਦਿ ਕੇ ਸਮਾਨ ਏਵੰ ਪਾਪ ਪੌਣ ਮਿਸ਼ਰਤ ਮਨੁੱਖੋ ਕੇ ਸਮਾਨ ਭੋਗ ਦਿੰਦੇ ਹਨ। ਕਰਮ ਆਸ਼ੇ ਜੋ ਜਨਮ ਦੇਣੇ ਵਾਲੇ ਸਰੀਰ ਔਰ ਇੰਦਰੀਆਂ ਹੀ ਨਹੀਂ ਬਲਕਿ ਮਨੋਵਿਰਤੀ ਹੈ, ਜੀ ਐਸੀ ਇਸੀ ਕੀ ਜਿਹੜੀ ਪ੍ਰੇਰਨਾ ਸਰੀਰ ਇੰਦਰੀਆਂ ਕਿਰਿਆਸ਼ੀਲ ਹੁੰਦੀ ਹੈ, ਇਸੀ ਕੀ ਜਿਹੜੀ ਵਾਸ਼ਨਾ ਸੰਸਕਾਰ ਪੜਦੇ ਹਨ, ਔਰ ਮਨੋਵਿਰਤੀਆਂ ਜਿਹੜੀਆਂ ਅਗਿਣਤ ਹਨ, ਔਰ ਫਲ ਭੋਗਣੇ ਕੇ ਸੰਸਕਾਰ ਵੀ ਅਣਗਿਣਤ ਹੈ। ਮਨੋਵਿਰਤੀ ਰੂਪ ਕਰਮ ਸੇ ਵਾਸ਼ਨਾ, ਔਰ ਵਾਸ਼ਨਾ ਸੇ ਕਰਮ ਉਤਪੰਨ ਹੁੰਦੇ ਹਨ। ਜੈ ਜਿਹੜਾ ਕ੍ਰਮ ਤਬ ਤੱਕ ਚੱਲਦਾ ਰਹਿੰਦਾ ਹੈ ਜਦ ਤੱਕ ਉਸ ਕਾ ਥੋੜਾ ਵੀ ਬੀਜ ਰਹਿੰਦਾ ਹੈ। ਕਰਮ ਆਸ਼ੇ ਦੋ ਪ੍ਰਕਾਰ ਕਾ ਹੈ, ਦੁਸ਼ਟ ਜਨਮ ਬੇਦਨੀ ਹੈ, ਜੋ ਵਰਤਮਾਨ ਜਨਮ ਹੈ ਜਾਣਾ ਜਾਏ, ਅਦ੍ਰਿਸ਼ਟ ਜਨਮ ਬੇਦਨੀ ਹੈ, ਜੋ ਦੂਸਰੇ ਜਨਮ ਹੈ ਜਾਣਿਆ ਜਾਏ। ਅਰਥਾਤ ਕਰਮ ਆਸ਼ੇ ਕਾ ਭੋਗ ਕੁਛ ਇਸੀ ਜਨਮ ਹੈ, ਔਰ ਕੁਛ ਕਰਮੋ ਕਾ ਭੋਗ ਅਗਲੇ ਜਨਮ ਹੈ ਭੋਗਾ ਜਾਂਦਾ ਹੈ। ਕੁਛ ਕਰਮ ਐਸੇ ਹੈ ਜੋ ਤੀਬਰ ਬੇਗ ਭੋਗ ਸੇ ਮੰਤਰ ਤੰਤਰ ਔਰ ਸਮਾਧੀਓ ਸੇ ਆਚਰਿਤ ਈਸ਼ਵਰ ਦੇਵਤਾ ਔਰ ਮਹਾਰਿਸ਼ੀ ਆਦਿ ਕੀ ਅਰਾਧਨਾ ਸੇ ਸਿੱਧ ਹੁੰਦੇ ਹਨ, ਵੈਸ਼ੀਗਰ ਫਲ ਦਿੰਦੇ ਹਨ। ਔਰ ਜੋ ਕਰਮ ਤੀਬਰ ਕਲੇਸ਼ ਸੇ ਹਿੰਸਾ ਦੀਨੋ ਕੋ ਦੁੱਖ ਪਹੁੰਚਾਉਣੇ ਦੇ ਹੁੰਦੇ ਹਨ, ਵੈਸ਼ੀਗਰ ਵਹਿ ਵੀ ਸ਼ੀਗਰ ਫਲ ਦਿੰਦੇ ਹਨ। ਅਤ ਉਤਕਟ ਸ਼ੁਭ ਅਸ਼ੁਭ ਕਰਮੋ ਕਾ ਫਲ ਇਸੀ ਜਨਮ ਮਿਲਦਾ ਹੈ। ਜਿਨ ਕਰਮ ਸਵਰਗ ਨਰਕ ਦੀ ਪ੍ਰਾਪਤੀ ਹੁੰਦੀ ਹੈ ਉਸ ਕਾ ਫਲ ਉਸ ਜਨਮ ਮੈਂ ਨਹੀਂ ਮਿਲਦਾ, ਵੇ ਅਦ੍ਰਿਸ਼ਟ ਜਨਮ ਬੇਦਨੀ ਹੈ। ਵਹਿ ਕਰਮ ਆਸ਼ੇ ਜਿਸ ਪ੍ਰਕਾਰ ਇਸ ਜਨਮ ਦੁਖਦਾਈ ਹੈ, ਉਸ ਅੰਨ ਜਨਮ ਮੈਂ ਵੀ ਕਲੇਸ਼ਦਾਇਕ, ਅਤਾ ਕਾ ਨਾਸ ਕਰਨੇ ਸੇ ਕਲਿਆਣ ਹੁੰਦਾ ਹੈ। ਕਰਮ ਆਸ਼ੇ ਕਾ ਫਲ ਕਬ ਤੱਕ ਮਿਲਦਾ ਰਹਿੰਦਾ ਹੈ, ਉਹ ਅਗਲੇ ਸੂਤਰ ਚ ਕਹਿੰਦੇ ਹਨ।